ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਖੁਦਾਵੰਦ ਦੇ ਵਚਨ ਦੇ ਵਿੱਚੋਂ ਅੱਜ ਅਸੀਂ ਦੇਖਾਂਗੇ ਰੋਮੀਆ ਉਹਦਾ 12 ਬਾਪ ਉਹਦੀ 9 ਤੋਂ ਲੈ ਕੇ 21 ਅੱਜ ਤੱਕ। ਸਾਡਾ ਅੱਜ ਦਾ ਵਿਸ਼ਾ ਹੈ ਖੁਦਾ ਪਿਆਰ ਹੈ। 100 ਬੱਚਿਆਂ ਤੋਂ ਪੁੱਛਿਆ ਗਿਆ ਕਿ ਪਿਆਰ ਕੀ ਹੈ, ਤਾਂ 4 ਸਾਲ ਦੀ ਉਮਰ ਦੇ ਟੈਰੀ ਨੇ ਕਿਹਾ, ਪਿਆਰ ਉਹ ਹੈ ਜੋ ਤੁਹਾਨੂੰ ਥੱਕੇ ਹੋਣ 'ਤੇ ਮੁਸਕਰਾਹਟ ਦਿੰਦਾ ਹੈ। 6 ਸਾਲ ਦੀ ਉਮਰ ਦੇ ਟੋਮੀ ਨੇ ਕਿਹਾ, ਪਿਆਰ ਇੱਕ ਛੋਟੀ ਜਿਹੀ ਬੁੱਢੀ ਔਰਤ ਅਤੇ ਇੱਕ ਛੋਟੇ ਜਿਹੇ ਬੁੱਢੇ ਆਦਮੀ ਵਰਗਾ ਹੈ ਜੋ ਇੱਕ ਦੂਜੇ ਨੂੰ ਇੰਨੀ ਤਰ੍ਹਾਂ ਜਾਣਨ ਤੋਂ ਬਾਅਦ ਵੀ ਦੋਸਤ ਹਨ। 6 ਸਾਲ ਦੀ ਉਮਰ ਦੇ ਬੌਬੀ ਨੇ ਕਿਹਾ, ਪਿਆਰ ਉਹ ਹੈ ਜੋ ਕ੍ਰਿਸਮਿਸ 'ਤੇ ਤੁਹਾਡੇ ਨਾਲ ਕਮਰੇ ਦੇ ਵਿੱਚ ਹੁੰਦਾ ਹੈ ਜੇਕਰ ਤੁਸੀਂ ਤੋਹਫ਼ੇ ਖੋਲ੍ਹਣੇ ਬੰਦ ਕਰ ਦਿੰਦੇ ਅਤੇ ਸੁਣਦੇ ਹੋ। 5 ਸਾਲ ਦੀ ਉਮਰ ਦੀ ਇਲੇਨ ਨੇ ਸੁਝਾਅ ਦਿੱਤਾ ਕਿ ਪਿਆਰ ਉਹ ਹੁੰਦਾ ਹੈ ਜਦੋਂ ਮੰਮੀ ਡੈਡੀ ਨੂੰ ਮੁਰਗੇ ਦਾ ਸਭ ਤੋਂ ਵਧੀਆ ਜਿਹੜਾ ਟੁਕੜਾ ਦਿੰਦੀ ਹੈ, ਅਤੇ ਲਿੰਜੀ ਮੇਰੇ ਲਈ ਹਰ ਸਮੇਂ ਅਜਿਹਾ ਕਰਦੀ ਹੈ। ਇੱਕ ਹੋਰ ਬੱਚੇ ਨੇ ਕਿਹਾ, ਪਿਆਰ ਫੁੱਲਾਂ ਵਾਂਗ ਖੁਸ਼ਬੂਦਾਰ ਹੈ ਜਾਂ ਫੁੱਲਾਂ ਦੀ ਖੁਸ਼ਬੂ ਵਰਗਾ ਹੈ। ਮੈਨੂੰ ਲੱਗਦਾ ਕਿ ਇਹਨਾਂ ਬੱਚਿਆਂ ਨੇ ਪਿਆਰ ਦਾ ਵਰਣਨ ਕਰਨ ਦੀ ਬਹੁਤ ਵਧੀਆ ਕੋਸ਼ਿਸ਼ ਕੀਤੀ ਜਾਂ ਵਧੀਆ ਕੰਮ ਕੀਤਾ, ਅਤੇ ਇਹਨਾਂ ਜਵਾਬਾਂ ਦੇ ਵਿੱਚ ਜਿਹੜੇ ਬਹੁਤ ਸਾਰੀ ਸੱਚਾਈਆਂ ਹਨ। ਬਾਈਬਲ ਸਾਨੂੰ ਬਹੁਤ ਮਸ਼ਹੂਰ ਤੌਰ 'ਤੇ ਕਹਿੰਦੀ ਹੈ ਕਿ ਰੱਬ ਜਿਹੜਾ ਆ ਉਹ ਪਿਆਰ ਹੈ। ਪਿਤਾ ਪੁੱਤਰ ਅਤੇ ਪਵਿੱਤਰ ਆਤਮਾ ਸਦੀਵੀ ਪਿਆਰ ਭਰੇ ਰਿਸ਼ਤੇ ਵਿੱਚ ਹਨ। ਅਸੀਂ ਪਿਆਰ ਭਰੇ ਰਿਸ਼ਤਿਆਂ ਦੇ ਉਦੇਸ਼ ਲਈ ਰੱਬ ਦੇ ਸਰੂਪ 'ਤੇ ਬਣਾਏ ਗਏ ਹਾਂ। ਮੁੱਖ ਤੌਰ 'ਤੇ ਉਸ ਦੇ ਨਾਲ ਪਿਆਰ, ਜਿਹੜਾ ਕਿ ਪਿਆਰ ਭਰਿਆ ਰੱਬ ਹੈ ਉਹਦੇ ਨਾਲ ਪਿਆਰ, ਅਤੇ ਜਿਹੜੇ ਪਿਤਾ ਅਤੇ ਪਵਿੱਤਰ ਆਤਮਾ ਦੇ ਨਾਲ ਵੀ ਅਸੀਂ ਪਿਆਰ ਦੇ ਵਿੱਚ ਹਾਂ। ਸਾਨੂੰ ਪਿਆਰ ਲੈਣ ਅਤੇ ਪਿਆਰ ਕਰਨ ਲਈ ਹੀ ਬਣਾਇਆ ਗਿਆ ਹੈ। ਪਰਮਾਤਮਾ ਨੇ ਮਰਦਾਂ ਅਤੇ ਔਰਤਾਂ ਨੂੰ ਬਹੁਤ ਸਾਰੇ ਚੰਗੇ ਤੋਹਫ਼ੇ ਦਿੱਤੇ ਹਨ, ਜਿਵੇਂ ਤਾਰੇ, ਗੁਲਾਬ, ਪਹਾੜੀਆਂ, ਚੋਟੀਆਂ, ਲਹਿਰਾਂ, ਸੂਰਜ ਦੀ ਨੇਕ, ਚੰਗਾ ਭੋਜਨ। ਇਹ ਸ਼ਾਇਦ ਪਰਮਾਤਮਾ ਦੇ ਪਿਆਰ ਦੇ ਪ੍ਰਗਟਾਵੇ ਵੀ ਹਨ, ਪਰ ਸ਼ਾਇਦ ਸਭ ਤੋਂ ਵੱਡਾ ਤੋਹਫ਼ਾ ਪਿਆਰ ਖੁਦ ਹੈ, ਕਿ ਅਸੀਂ ਪਰਮਾਤਮਾ ਦੇ ਪਿਆਰ ਨੂੰ ਜਾਣ ਅਤੇ ਅਨੁਭਵ ਕਰ ਸਕਦੇ ਹਾਂ, ਕਿ ਅਸੀਂ ਦੂਜਿਆਂ ਦੇ ਪਿਆਰ ਅਤੇ ਪਿਆਰ ਦਾ ਅਨੁਭਵ ਕਰ ਸਕਦੇ ਹਾਂ ਅਤੇ ਦੂਜਿਆਂ ਨੂੰ ਪਿਆਰ ਦਿਖਾ ਸਕਦੇ ਹਾਂ, ਅਤੇ ਉਹ ਉਸ ਵੱਲੋਂ ਤੋਹਫ਼ੇ ਹਨ। ਸਾਡੀ ਦੁਨੀਆਂ ਵਿੱਚ ਹਰ ਕੋਈ ਪਿਆਰ ਲਈ ਹੈ, ਹਰ ਕੋਈ ਪਿਆਰ ਨੂੰ ਪਿਆਰ ਕਰਦਾ ਹੈ। ਚਰਚ ਤੋਂ ਬਾਹਰ ਵਾਲੇ ਲੋਕ ਕਹਿਣਗੇ ਕਿ ਉਹ ਪਿਆਰ ਲਈ ਉਨੇ ਹੀ ਹਨ ਜਿੰਨੇ ਚਰਚ ਦੇ ਅੰਦਰ ਕੋਈ ਵੀ, ਪਰ ਦੁਨੀਆਂ ਅਕਸਰ ਇਸ ਬਾਰੇ ਉਲਝਣ ਵਿੱਚ ਰਹਿੰਦੀ ਹੈ ਕਿ ਪਿਆਰ ਹੈ ਕੀ। ਨਾ ਸਿਰਫ ਇੱਕ ਪਰਿਭਾਸ਼ਾ ਨੂੰ ਸਪਸ਼ਟ ਕਰਨ ਵਿੱਚ, ਸਗੋਂ ਆਪਣੇ ਕੰਮਾਂ ਵਿੱਚ ਅਕਸਰ ਪਿਆਰ ਨੂੰ ਵਿਗਾੜਦੇ ਹਨ। ਹਾਲੀਵੁੱਡ ਸਾਨੂੰ ਇਹ ਵਿਸ਼ਵਾਸ ਕਰਾਉਣਾ ਚਾਹੁੰਦਾ ਹੈ ਕਿ ਪਿਆਰ ਮੁੱਖ ਤੌਰ 'ਤੇ ਇੱਕ ਭਾਵਨਾ ਹੈ, ਤੁਸੀਂ ਪਿਆਰ ਵਿੱਚ ਡਿੱਗ ਜਾਂਦੇ ਹੋ ਅਤੇ ਤੁਸੀਂ ਪਿਆਰ ਤੋਂ ਡਿੱਗ ਸਕਦੇ ਹੋ। ਸਾਡਾ ਵਿਅਕਤੀਗਤ ਸੱਭਿਆਚਾਰ ਸਾਨੂੰ ਇਹ ਵਿਸ਼ਵਾਸ ਕਰਵਾਉਣਾ ਚਾਹੁੰਦਾ ਹੈ ਕਿ ਪਿਆਰ ਉਹ ਚੀਜ਼, ਉਹ ਕੁਝ ਵੀ ਹੈ ਜੋ ਮਹਿਸੂਸ ਹੁੰਦਾ ਹੈ ਅਤੇ ਦੂਜੇ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ। ਸੋ ਅੱਜ ਅਸੀਂ ਜਾਣਾਂਗੇ ਕਿ ਪਿਆਰ ਕੀ ਹੈ। ਅੱਜ ਦੇ ਸਾਡੇ ਹਵਾਲੇ ਵਿੱਚ ਪੌਲਸ ਸਾਨੂੰ ਕੋਈ ਪਰਿਭਾਸ਼ਾ ਨਹੀਂ ਦਿੰਦਾ, ਉਹ ਸਾਨੂੰ ਦੱਸਦਾ ਹੈ ਕਿ ਪਿਆਰ ਕਿਹੋ ਜਿਹਾ ਦਿਖਾਈ ਦਿੰਦਾ ਹੈ। ਉਹ ਦੱਸਦਾ ਹੈ ਕਿ ਈਸਾਈ ਭਾਈਚਾਰਾ ਕਿਹੋ ਜਿਹਾ ਹੈ, ਜਿਨ੍ਹਾਂ ਨੂੰ ਪਰਮੇਸ਼ੁਰ ਨੇ ਪਿਆਰ ਦਿਖਾਇਆ ਹੈ, ਜਿਨ੍ਹਾਂ ਨੂੰ ਪਰਮੇਸ਼ੁਰ ਦੇ ਬਲੀਦਾਨ ਪਿਆਰ ਦੁਆਰਾ ਛੁਡਾਇਆ ਗਿਆ ਹੈ, ਉਹ ਜੋ ਸਮਝਦੇ ਹਨ ਕਿ ਯਿਸੂ ਆਪਣੀ ਲਾੜੀ ਚਰਚ ਲਈ ਮਰਿਆ। ਪੌਲਸ ਦੱਸਦਾ ਹੈ ਕਿ ਇਹ ਈਸਾਈ ਭਾਈਚਾਰਾ ਕਿਹੋ ਜਿਹਾ ਦਿਖਾਈ ਦੇਣਾ ਚਾਹੀਦਾ ਹੈ। ਪੌਲਸ ਪਿਆਰ ਨੂੰ ਕਾਰਜ ਵਿੱਚ ਦਰਸਾਉਂਦਾ ਹੈ। ਪਿਛਲੇ ਹਫ਼ਤੇ ਅਸੀਂ ਦੇਖਿਆ ਕਿ ਰੋਮੀਆਂ ਨੂੰ ਲਿਖੀ ਪੌਲਸ ਦੀ ਚਿੱਠੀ ਵਿੱਚ ਇੱਕ ਕਾਫ਼ੀ ਵੱਡਾ ਬਦਲਾਵ ਕਿਵੇਂ ਆਇਆ। ਪੌਲਸ 8 ਅਧਿਆਵਾਂ ਲਈ ਅੰਜੀਲ ਬਾਰੇ ਚਿੰਤਿਤ ਰਿਹਾ ਹੈ। ਉਸਨੇ ਅੰਜੀਲ ਨੂੰ ਪ੍ਰਭਾਸ਼ਿਤ ਕੀਤਾ ਹੈ, ਉਸਨੇ ਅੰਜੀਲ ਦੀ ਜ਼ਰੂਰਤ ਨੂੰ ਦਰਸਾਇਆ ਹੈ, ਉਸਨੇ ਅੰਜੀਲ ਦੀ ਵਿਆਖਿਆ ਕੀਤੀ ਹੈ ਅਤੇ ਬਚਾਅ ਕੀਤਾ ਹੈ, ਅਤੇ ਅਧਿਆਇ 9 ਤੋਂ 11 ਵਿੱਚ ਉਸਨੇ ਇਸਰਾਇਲ ਅਤੇ ਖੁਸ਼ਖਬਰੀ ਦੇ ਵਿਸ਼ੇ ਨਾਲ ਗੱਲ ਕੀਤੀ ਹੈ। ਇਹ ਪਹਿਲੇ 11 ਅਧਿਆਇ ਚੰਗੇ, ਸਹੀ, ਮਜ਼ਬੂਤ, ਸ਼ਾਨਦਾਰ ਸਿਧਾਂਤ 'ਤੇ ਜ਼ੋਰ ਦਿੰਦੇ ਰਹੇ ਹਨ। ਇਸ ਦੇ ਨਤੀਜੇ ਵੱਲੋਂ ਪੌਲਸ ਅਧਿਆਇ 11 ਦੇ ਅੰਤ ਵਿੱਚ ਪ੍ਰਸ਼ੰਸਾ ਵਿੱਚ ਫੁੱਟ ਪਿਆ। ਉਹ ਰੱਬ ਦੀ ਦੌਲਤ, ਬੁੱਧੀ ਅਤੇ ਗਿਆਨ ਦੀ ਡੂੰਘਿਆਈ ਨੂੰ ਪ੍ਰਸ਼ੰਸਾ ਕਰਦਾ ਹੈ। ਜਦੋਂ ਅਸੀਂ ਰਸੂਲ ਪੌਲਸ ਬਾਰੇ ਸੋਚਦੇ ਹਾਂ ਤਾਂ ਅਸੀਂ ਅਕਸਰ ਸਿਧਾਂਤ ਦੀਆਂ ਲਾਈਨਾਂ ਨਾਲ ਸੋਚਦੇ ਹਾਂ, ਠੀਕ ਹੈ, ਅਤੇ ਜਦੋਂ ਅਸੀਂ ਰੋਮੀਆਂ ਬਾਰੇ ਸੋਚਦੇ ਹਾਂ ਤਾਂ ਅਸੀਂ ਅਕਸਰ ਪੌਲਸ ਬਾਰੇ ਸੋਚਦੇ ਹਾਂ ਜੋ ਆਪਣੇ ਧਰਮ ਸ਼ਾਸਤਰ ਨੂੰ ਇੱਕ ਯੋਜਨਾਬੰਦ ਢੰਗ ਨਾਲ ਪੇਸ਼ ਕਰਦਾ ਹੈ, ਅਤੇ ਇਸ ਵਿੱਚ ਸੱਚਾਈ ਵੀ ਹੈ, ਪਰ ਰਸੂਲ ਪੌਲਸ ਇੱਕ ਚਾਲ ਵਾਲਾ ਟੱਟੂ ਨਹੀਂ ਹੈ। ਉਹ ਸਿਰਫ ਸਹੀ ਸਿਧਾਂਤ ਨਾਲ ਹੀ ਸੰਬੰਧਿਤ ਨਹੀਂ ਹੈ, ਉਹ ਜਾਣਦਾ ਹੈ ਕਿ ਸਹੀ ਸਿਧਾਂਤ, ਸਹੀ ਵਿਸ਼ਵਾਸ ਬਦਲੀਆਂ ਹੋਈਆਂ ਜ਼ਿੰਦਗੀਆਂ ਵੱਲ ਲੈ ਜਾਣਾ ਚਾਹੀਦਾ ਹੈ। ਅਧਿਆਇ 12 ਪੌਲਸ ਦੇ ਤਾਂ ਕੀ ਦੀ ਸ਼ੁਰੂਆਤ ਚੰਗੇ ਸਹੀ ਸ਼ਾਨਦਾਰ ਸਿਧਾਂਤ ਵੱਲ ਹੈ। ਤੁਸੀਂ ਮਸੀਹ ਵਿੱਚ ਵਿਸ਼ਵਾਸ ਅਤੇ ਤੁਹਾਡੇ ਲਈ ਉਸਦੀ ਕੁਰਬਾਨੀ ਦੀ ਮੌਤ ਦੁਆਰਾ ਧਰਮੀ ਠਹਿਰਾਏ ਗਏ ਹੋ, ਇਸ ਲਈ ਤੁਹਾਡੇ ਪ੍ਰਤੀ ਪਰਮੇਸ਼ਵਰ ਦੀ ਦਇਆ ਨੂੰ ਵਿਚਾਰਦੇ ਹੋਏ ਤੁਹਾਨੂੰ ਕਿਸ ਤਰ੍ਹਾਂ ਜੀਣਾ ਚਾਹੀਦਾ ਹੈ। ਟਿੱਪਣੀਕਾਰ ਕਹਿੰਦੇ ਹਨ ਕਿ ਅਧਿਆਇ 12 ਵਿੱਚ ਪੌਲਸ ਸਿਧਾਂਤ ਤੋਂ ਕਰਤੱਵ, ਵਿਸ਼ਵਾਸ ਅਤੇ ਵਿਵਹਾਰ ਵੱਲ ਜਾਂਦਾ ਹੈ। ਉਹ ਖੁਸ਼ਖਬਰੀ ਤੋਂ ਚੇਲੇਪਨ ਵੱਲ ਜਾਂਦਾ ਹੈ, ਵਿਆਖਿਆ ਤੋਂ ਉਪਦੇਸ਼ ਵੱਲ, ਯਾਦ ਦਿਵਾਉਣ ਦੇ ਤਰੀਕੇ ਨਾਲ ਅੱਜ ਤੋਂ ਇੱਕ ਦੇਖੋ। ਇਸ ਲਈ ਭਰਾਵੋ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੇ ਸਰੀਰਾਂ ਨੂੰ ਇੱਕ ਜੀਵਿਤ ਬਲੀਦਾਨ ਵਜੋਂ ਪੇਸ਼ ਕਰੋ, ਪਵਿੱਤਰ ਅਤੇ ਪਰਮੇਸ਼ਵਰ ਨੂੰ ਸਵੀਕਾਰਯੋਗ, ਜੋ ਕਿ ਤੁਹਾਡੀ ਅਧਿਆਤਮਿਕ ਪੂਜਾ ਹੈ। ਇਸ ਦੁਨੀਆ ਦੇ ਅਨੁਕੂਲ ਨਾ ਬਣੋ, ਸਗੋਂ ਆਪਣੇ ਮਨ ਦੇ ਨਵੀਨੀਕਰਨ ਦੁਆਰਾ ਬਦਲ ਜਾਓ, ਤਾਂ ਜੋ ਤੁਸੀਂ ਪਰਖ ਕੇ ਜਾਣ ਸਕੋ ਕਿ ਪਰਮੇਸ਼ਵਰ ਦੀ ਇੱਛਾ ਕੀ ਹੈ, ਕੀ ਚੰਗੀ, ਸਵੀਕਾਰਯੋਗ ਅਤੇ ਸੰਪੂਰਨ ਹੈ। ਅਤੇ ਅਧਿਆਇ 12 ਦਾ ਬਹੁਤ ਸਾਰਾ ਹਿੱਸਾ ਪੌਲਸ ਦੱਸ ਰਿਹਾ ਹੈ ਕਿ ਪਰਮੇਸ਼ਵਰ ਦੀ ਚੰਗੀ, ਸਵੀਕਾਰਯੋਗ ਅਤੇ ਸੰਪੂਰਨ ਇੱਛਾ ਕੀ ਹੈ। ਅੱਜ ਤਾਂ 3-8 ਵਿੱਚ ਵਿਆਪਕ ਸ਼ਬਦਾਂ ਵਿੱਚ ਵਿਆਪਕ ਸ਼ਬਦਾਂ ਵਿੱਚ ਪੌਲਸ ਚਰਚ ਵਿੱਚ ਸੇਵਾ ਨਾਲ ਸੰਬੰਧਿਤ ਪਰਮੇਸ਼ਵਰ ਦੀ ਇੱਛਾ ਦੱਸਦਾ ਹੈ। ਅਤੇ ਸਾਡੀਆਂ ਆਇਤਾਂ 9-12 ਵਿੱਚ ਪੌਲਸ ਦੱਸਦਾ ਹੈ ਕਿ ਈਸਾਈ ਭਾਈਚਾਰਾ ਕਿਹੋ ਜਿਹਾ ਦਿਖਾਈ ਦੇਣਾ ਚਾਹੀਦਾ ਹੈ। ਪੌਲਸ ਸ਼ਾਨਦਾਰ ਅਤੇ ਸੁੰਦਰਤਾ ਨਾਲ ਦੱਸਦਾ ਹੈ ਕਿ ਮਸੀਹੀਆਂ ਨੂੰ ਕਿਵੇਂ ਹੋਣਾ ਚਾਹੀਦਾ ਹੈ। ਉਹ ਕਿਰਿਆ ਵਿੱਚ ਪਿਆਰ ਦਾ ਵਰਣਨ ਕਰਦਾ ਹੈ। ਇਹਨਾਂ ਆਇਤਾਂ ਨੂੰ ਵੇਖਣ ਤੋਂ ਪਹਿਲਾਂ ਮੈਂ ਇੱਕ ਹੋਰ ਗੱਲ ਕਹਿਣਾ ਚਾਹੁੰਦਾ ਹਾਂ। ਇਹਨਾਂ ਆਇਤਾਂ ਵਿੱਚ ਇੱਕ ਬਹੁਤ ਹੀ ਵੱਖਰੀ ਸ਼ੈਲੀ ਹੈ। ਪੌਲਸ ਦੇ ਵਾਕ ਛੋਟੇ ਹੋ ਜਾਂਦੇ ਹਨ। ਹਫ਼ਤਿਆਂ ਤੋਂ ਅਸੀਂ ਪੌਲਸ ਦੇ ਤਰਕਪੂਰਨ ਦਲੀਲ ਨੂੰ ਵਿਕਸਿਤ ਕਰਦੇ ਹੋਏ ਟਰੇਸ ਕਰ ਰਹੇ ਹਾਂ ਅਤੇ ਉਸਦੀ ਪਾਲਣਾ ਕਰ ਰਹੇ ਹਾਂ, ਪਰ ਇਹਨਾਂ ਆਇਤਾਂ ਵਿੱਚ ਪੌਲਸ ਦੀ ਸ਼ੈਲੀ ਬਦਲਦੀ ਹੈ। ਇੱਕ ਵਿਚਾਰ ਅਤੇ ਦੂਜੇ ਵਿਚਾਰ ਵਿਚਕਾਰ ਹਮੇਸ਼ਾ ਇੱਕ ਸਪੱਸ਼ਟ ਸੰਦੇਸ਼ ਨਹੀਂ ਹੁੰਦਾ, ਅਤੇ ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਵੇਂ ਗਿਣਦੇ ਹੋ ਜਾਂ ਲੈਂਦੇ ਹੋ। ਪਰ ਇਹਨਾਂ ਆਇਤਾਂ ਵਿੱਚ 27 ਉਪਦੇਸ਼ ਹਨ। ਬਿਨਾਂ ਕਿਸੇ ਸਪੱਸ਼ਟ ਢਾਂਚੇ ਦੇ, ਅਤੇ ਇਹ ਇੱਕ ਸਵਾਲ ਖੜ੍ਹਾ ਕਰਦਾ ਹੈ ਕਿ ਅਸੀਂ ਇਸ ਹਵਾਲੇ ਨੂੰ ਕਿਵੇਂ ਪੂਰਾ ਕਰਾਂਗੇ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੇਰੇ ਕੋਲ ਅਸਲ ਵਿੱਚ 27 ਬਿੰਦੂਆਂ ਵਾਲਾ ਉਪਦੇਸ਼ ਹੈ, ਪਰ ਮੈਨੂੰ ਲੱਗਦਾ ਹੈ ਕਿ ਇਹਨਾਂ 27 ਉਪਦੇਸ਼ਾਂ ਵਿੱਚ 2 ਵਿਆਪਕ ਤਣਾਅ ਹਨ। ਮੈਨੂੰ ਲੱਗਦਾ ਹੈ ਕਿ ਪਹਿਲਾ ਤਣਾਅ ਚਰਚ ਵਿੱਚ ਇੱਕ ਦੂਜੇ ਨੂੰ ਪਿਆਰ ਕਰਨ ਨਾਲ ਸੰਬੰਧਿਤ ਹੈ। ਮੈਨੂੰ ਲੱਗਦਾ ਹੈ ਕਿ ਦੂਜਾ ਤਣਾਅ ਚਰਚ ਤੋਂ ਬਾਹਰ ਦੇ ਲੋਕਾਂ ਨੂੰ ਪਿਆਰ ਕਰਨ ਨਾਲ ਸੰਬੰਧਿਤ ਹੈ। ਦੋਵਾਂ ਤਣਾਅ ਦਾ ਸਾਂਝਾ ਵਿਸ਼ਾ ਪਿਆਰ ਹੈ। ਦੁਬਾਰਾ, ਇਹ ਹਵਾਲਾ ਕਾਰਜ ਵਿੱਚ ਪਿਆਰ ਬਾਰੇ ਹੈ। ਆਓ ਫਿਰ ਇੱਕ ਦੂਜੇ ਨੂੰ ਪਿਆਰ ਕਰਨ 'ਤੇ ਨਜ਼ਰ ਮਾਰੀਏ। ਆਇਤ 9, ਪਿਆਰ ਨੂੰ ਸੱਚਾ ਹੋਣ ਦਿਓ, ਬੁਰਾਈ ਨੂੰ ਨਫ਼ਰਤ ਕਰੋ, ਜੋ ਚੰਗਾ ਹੈ ਉਸ ਨੂੰ ਫੜੀ ਰੱਖੋ। ਪਿਆਰ ਸੱਚਾ ਹੋਣਾ ਚਾਹੀਦਾ ਹੈ ਸ਼ਬਦ ਵਿੱਚ ਇੱਕ ਪਖੰਡੀ ਦੇ ਉਲਟ ਹੈ, ਭੂਮਿਕਾ ਨਿਭਾਉਣ ਵਾਲੇ ਦੇ ਉਲਟ, ਇੱਕ ਅਦਾਕਾਰ ਵਾਂਗ। ਪਿਆਰ ਇਮਾਨਦਾਰ ਹੋਣਾ ਚਾਹੀਦਾ ਹੈ। ਯਹੂਦਾ ਨੇ ਯਿਸੂ ਨੂੰ ਚੁੰਮਣ ਨਾਲ ਧੋਖਾ ਦਿੱਤਾ। ਉਹ ਚੁੰਮਣ ਸੱਚਾ ਨਹੀਂ ਸੀ। ਐਤਵਾਰ ਨੂੰ 2 ਘੰਟੇ ਮਸੀਹ ਵਿੱਚ ਆਪਣੇ ਭਰਾ ਜਾਂ ਭੈਣ ਨੂੰ ਪਿਆਰ ਕਰਨਾ ਮੁਕਾਬਲਤਨ ਆਸਾਨ ਹੋ ਸਕਦਾ ਹੈ। ਅਸੀਂ ਉਹਨਾਂ 2 ਘੰਟਿਆਂ ਲਈ ਪਿਆਰ ਦਾ ਮਖੌਟਾ ਪਾ ਸਕਦੇ ਹਾਂ। ਇਹ ਉਹ ਨਹੀਂ ਹੈ ਜਿਸ ਦੀ ਪਰਮੇਸ਼ਰ ਭਾਲ ਕਰਦਾ ਹੈ। ਪਿਆਰ ਸੱਚਾ ਹੋਣਾ ਚਾਹੀਦਾ ਹੈ। ਸੱਚਾ ਪਿਆਰ ਬੁਰਾਈ ਨੂੰ ਨਫ਼ਰਤ ਕਰਦਾ ਹੈ। ਪੌਲਸ ਇੱਥੇ ਇੱਕ ਬਹੁਤ ਸਖ਼ਤ ਸ਼ਬਦ ਵਰਤਦਾ ਹੈ। ਸਾਨੂੰ ਬੁਰਾਈ ਨੂੰ ਨਫ਼ਰਤ ਕਰਨੀ ਚਾਹੀਦੀ ਹੈ, ਪਾਪ ਨੂੰ ਨਫ਼ਰਤ ਕਰੋ। ਪਰਮੇਸ਼ਰ ਪਿਆਰ ਹੈ, ਹਾਂ ਉਹ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਪਰਮੇਸ਼ਰ ਕੁਝ ਚੀਜ਼ਾਂ ਨੂੰ ਨਫ਼ਰਤ ਕਰਦਾ ਹੈ? ਮੈਂ ਕਹਾਉਂਤਾ 6 ਤੋਂ ਉਦਾਹਰਨ ਦੇ ਤੌਰ 'ਤੇ ਹਵਾਲਾ ਦਿੰਦਾ ਹਾਂ। 6 ਚੀਜ਼ਾਂ ਹਨ ਜੋ ਪ੍ਰਭੂ ਨੂੰ ਨਫ਼ਰਤ ਹਨ। 7 ਜੋ ਉਸ ਲਈ ਘਿਨਾਉਣੀਆਂ ਹਨ: ਹੰਕਾਰੀ ਅੱਖਾਂ, ਝੂਠੀ ਜੀਭ, ਹੱਥ ਜੋ ਨਿਰਦੋਸ਼ ਖੂਨ ਵਹਾਉਂਦੇ ਹਨ, ਇੱਕ ਦਿਲ ਜੋ ਦੁਸ਼ਟ ਯੋਜਨਾਵਾਂ ਬਣਾਉਂਦੇ ਹਨ, ਪੈਰ ਜੋ ਬੁਰਾਈ ਵਿੱਚ ਜਲਦੀ ਆਉਂਦੇ ਹਨ, ਇੱਕ ਝੂਠਾ ਗਵਾਹ ਜੋ ਝੂਠ ਬੋਲਦਾ ਹੈ, ਅਤੇ ਇੱਕ ਵਿਅਕਤੀ ਜੋ ਸਮਾਜ ਵਿੱਚ ਟਕਰਾਅ ਪੈਦਾ ਕਰਦਾ ਹੈ। ਫਿਰ ਪਿਆਰ ਸਮਝਦਾਰ ਹੈ, ਸਾਨੂੰ ਉਸ ਚੀਜ਼ ਨੂੰ ਨਫ਼ਰਤ ਕਰਨੀ ਚਾਹੀਦੀ ਹੈ ਜਿਸ ਨੂੰ ਪਰਮੇਸ਼ਰ ਨਫ਼ਰਤ ਕਰਦਾ ਹੈ। ਅਸੀਂ ਨਫ਼ਰਤ ਕਿਵੇਂ ਦਿਖਾਉਂਦੇ ਹਾਂ? ਉਹ ਦੁਨੀਆ ਤੋਂ ਵੱਖਰਾ ਹੋਵੇਗਾ। ਮੈਨੂੰ ਲੱਗਦਾ ਹੈ ਕਿ ਸਾਡੀ ਨਫ਼ਰਤ ਅਕਸਰ ਦੁੱਖ ਅਤੇ ਹਮਦਰਦੀ ਦੇ ਨਾਲ ਹੁੰਦੀ ਹੈ। ਅਸੀਂ ਦੁਨੀਆ ਨੂੰ ਬੁਰਾਈ ਵਿੱਚ ਫਸਿਆ ਦੇਖਦੇ ਹਾਂ, ਅਸੀਂ ਉਸ ਬੁਰਾਈ ਨੂੰ ਨਫ਼ਰਤ ਕਰਦੇ ਹਾਂ, ਅਸੀਂ ਉਸ ਬੁਰਾਈ ਵਿੱਚ ਚੰਗੇ ਲੋਕਾਂ ਪ੍ਰਤੀ ਦੁੱਖ ਅਤੇ ਹਮਦਰਦੀ ਵੀ ਮਹਿਸੂਸ ਕਰਦੇ ਹਾਂ। ਅਸੀਂ ਜੋ ਚੰਗਾ ਹੈ ਉਸ ਨੂੰ ਫੜੀ ਰੱਖਦੇ ਹਾਂ। ਪੌਲੁਸ ਫਿਰ ਇੱਕ ਬਹੁਤ ਹੀ ਮਜ਼ਬੂਤ ਸ਼ਬਦ ਦੀ ਵਰਤੋਂ ਕਰਦਾ ਹੈ, ਫੜੀ ਰੱਖਣਾ ਹੈ, ਨਾਲ ਜੁੜਨਾ। ਵਿਆਹ ਦੇ ਸੰਬੰਧ ਵਿੱਚ ਵੀ ਇਹੀ ਸ਼ਬਦ ਵਰਤਿਆ ਗਿਆ ਹੈ, ਪਤੀ ਅਤੇ ਪਤਨੀ ਨੂੰ ਇੱਕ ਦੂਜੇ ਨਾਲ ਜੁੜਨਾ ਹੈ। ਈਸਾਈਆਂ ਨੂੰ ਚੰਗੀ ਚੀਜ਼ ਨੂੰ ਫੜੀ ਰੱਖਣਾ ਹੈ, ਸ਼ੁੱਧ ਪਿਆਰ, ਨੇਕ, ਸ਼ਾਂਤੀਪੂਰਨ, ਦਿਆਲੂ, ਉਧਾਰ, ਸਹੀ, ਪ੍ਰਸ਼ੰਸਾਯੋਗ, ਇਹਨਾਂ ਚੀਜ਼ਾਂ ਨਾਲ ਜੁੜੇ ਰਹਿਣਾ। ਆਇਤ 10 ਸਾਨੂੰ ਇੱਕ ਦੂਜੇ ਨੂੰ ਭਰਾਤਰੀ ਪਿਆਰ ਨਾਲ ਪਿਆਰ ਕਰਨਾ ਹੈ। ਪਿਆਰ ਲਈ ਸ਼ਬਦ ਉਸ ਪਿਆਰ ਦਾ ਵਰਣਨ ਕਰਦਾ ਹੈ ਜੋ ਪਰਮੇਸ਼ੁਰ ਨੇ ਤੁਰੰਤ ਪਰਿਵਾਰ ਲਈ ਇਰਾਦਾ ਕੀਤਾ ਸੀ। ਇੱਕ ਧੀ ਲਈ ਮਾਂ ਦਾ ਪਿਆਰ, ਦੂਜਾ ਸ਼ਬਦ ਭਾਈਚਾਰੇ ਦਾ ਪਿਆਰ, ਇਸ ਸਭ ਤੋਂ ਬੁਨਿਆਦੀ ਅਰਥ ਵਿੱਚ ਭੈਣ ਭਰਾਵਾਂ ਵਿਚਕਾਰ ਪਿਆਰ। ਪੌਲੁਸ ਨੇ ਪਰਿਵਾਰ ਦੇ ਅੰਦਰ ਪਿਆਰ ਲਈ ਦੋ ਸ਼ਬਦਾਂ ਦੀ ਵਰਤੋਂ ਕੀਤੀ ਹੈ। ਪਿਆਰ ਦੇ ਸਭ ਤੋਂ ਮਜ਼ਬੂਤ ਬੰਧਨ ਅਤੇ ਉਹਨਾਂ ਨੂੰ ਚਰਚ ਵਿੱਚ ਲਾਗੂ ਕੀਤਾ ਹੈ। ਹਾਰਪਰ ਚਰਚ ਸਾਨੂੰ ਇੱਕ ਦੂਜੇ ਨੂੰ ਉਸੇ ਤਰ੍ਹਾਂ ਪਿਆਰ ਕਰਨਾ ਹੈ ਜਿਵੇਂ ਅਸੀਂ ਪਰਿਵਾਰ ਨੂੰ ਪਿਆਰ ਕਰਦੇ ਹਾਂ। ਆਇਤ 10 ਨੂੰ ਦੇਖੋ, ਸਾਨੂੰ ਸਤਿਕਾਰ ਦਿਖਾਉਣ ਵਿੱਚ ਇੱਕ ਦੂਜੇ ਨੂੰ ਪਛਾਣਨਾ ਹੈ। ਮੇਰਾ ਗਰੋਥ ਗਰੁੱਪ ਫਾਰਸੀ ਬੋਲਣ ਵਾਲਾ ਗਰੋਥ ਗਰੁੱਪ ਹੈ ਅਤੇ ਇੱਕ ਗੱਲ ਜੋ ਮੈਂ ਵੇਖੀ ਹੈ ਉਹ ਇਹ ਹੈ ਕਿ ਜਦੋਂ ਦਰਵਾਜ਼ਿਆਂ ਵਿੱਚੋਂ ਲੰਘਣ ਦੀ ਗੱਲ ਆਉਂਦੀ ਹੈ ਤਾਂ ਰਾਨੀਆਂ ਦਾ ਇੱਕ ਸਨਮਾਨ ਘੋੜ ਹੁੰਦਾ ਹੈ। ਇਸ ਚਰਚ ਵਿੱਚ ਕਿਸੇ ਵੀ ਰਾਨੀ ਨੇ ਮੈਨੂੰ ਕਦੇ ਵੀ ਦਰਵਾਜ਼ੇ ਵਿੱਚੋਂ ਸਭ ਤੋਂ ਅਖੀਰ ਵਿੱਚ ਨਹੀਂ ਜਾਣ ਦਿੱਤਾ। ਮੈਨੂੰ ਪਹਿਲਾਂ ਦਰਵਾਜ਼ੇ ਵਿੱਚੋਂ ਲੰਘਣਾ ਪੈਂਦਾ ਹੈ ਅਤੇ ਉਹਨਾਂ ਨੂੰ ਆਖਰੀ ਹੋਣਾ ਪੈਂਦਾ ਹੈ। ਉਹ ਸਨਮਾਨ ਦੇਣਾ ਚਾਹੁੰਦੇ ਹਨ। ਬ੍ਰਿਟਿਸ਼ ਸੱਭਿਆਚਾਰ ਵਿੱਚ ਬੇਸ਼ੱਕ ਕੁਝ ਅਜਿਹਾ ਹੀ ਹੈ। ਪੌਲੁਸ ਚਾਹੁੰਦਾ ਹੈ ਕਿ ਅਸੀਂ ਇਸ ਬਾਰੇ ਲਗਭਗ ਪ੍ਰਤੀਯੋਗੀ ਹੋਈਏ। ਸਨਮਾਨ ਦਿਖਾਉਣ ਵਿੱਚ ਇੱਕ ਦੂਜੇ ਨੂੰ ਪਛਾੜੋ। ਉਹ ਚਾਹੁੰਦਾ ਹੈ ਕਿ ਅਸੀਂ ਇਸ ਵਿੱਚ ਉਦੇਸ਼ ਪੂਰਨ ਰਹੀਏ। ਇਸ ਨੂੰ ਪ੍ਰਾਪਤ ਕਰਨ ਨਾਲ ਸਨਮਾਨ ਦੇਣਾ ਪਸੰਦ ਕਰਦੇ ਹਾਂ। ਕੀ ਤੁਸੀਂ ਈਸਾਈ ਸਾਡੇ ਵਿਚਕਾਰ ਸਭ ਤੋਂ ਵੱਡੇ ਸੰਤਾਂ ਦਾ ਸਨਮਾਨ ਕਰਦੇ ਹੋ? ਕੀ ਤੁਸੀਂ ਮਾਪੇ ਬੱਚਿਆਂ ਦੇ ਚਰਚ ਅਤੇ ਕਰੈਚ ਵਿੱਚ ਸੇਵਾ ਕਰਨ ਵਾਲਿਆਂ ਦਾ ਸਨਮਾਨ ਕਰਦੇ ਹੋ? ਕੀ ਅਸੀਂ ਆਪਣੇ ਵਿਚਕਾਰ ਇਕੱਲੀਆਂ ਮਾਵਾਂ ਦਾ ਸਨਮਾਨ ਕਰਦੇ ਹਾਂ ਜਿਨ੍ਹਾਂ ਕੋਲ ਸ਼ਾਇਦ ਦੁਨੀਆ ਵਿੱਚ ਸਭ ਤੋਂ ਮੁਸ਼ਕਲ ਕੰਮ ਹੈ? ਕੀ ਅਸੀਂ ਕੰਮ ਵਾਲੀ ਥਾਂ 'ਤੇ ਉਹਨਾਂ ਦਾ ਸਨਮਾਨ ਕਰਦੇ ਹਾਂ ਜੋ ਉੱਥੇ ਮਸੀਹ ਦੇ ਰਾਜਦੂਤ ਬਣਨਾ ਚਾਹੁੰਦੇ ਹਨ? ਕੀ ਅਸੀਂ ਦੂਜੇ ਵਿਅਕਤੀ ਨੂੰ ਆਪਣੇ ਤੋਂ ਉੱਪਰ ਸਨਮਾਨ ਹੁੰਦੇ ਦੇਖ ਕੇ ਖੁਸ਼ ਹੁੰਦੇ ਹਾਂ? ਅਸੀਂ ਕਿਸੇ ਦਾ ਸਨਮਾਨ ਕਿਵੇਂ ਕਰ ਸਕਦੇ ਹਾਂ? ਮੇਰਾ ਖਿਆਲ ਹੈ ਕਿ ਸਨਮਾਨ ਪ੍ਰਸ਼ੰਸਾ ਨਾਲ ਸੰਬੰਧਿਤ ਹੋ ਸਕਦਾ ਹੈ। ਇਹ ਉਹਨਾਂ ਦਾ ਧੰਨਵਾਦ ਕਰਨਾ ਨਾਲ ਸੰਬੰਧਿਤ ਹੋ ਸਕਦਾ ਹੈ। ਇਹ ਉਹਨਾਂ ਦੀ ਸੇਵਾ ਕਰਨ ਨਾਲ ਸੰਬੰਧਿਤ ਹੋ ਸਕਦਾ ਹੈ। ਇਹ ਉਧਾਰਤਾ ਨਾਲ ਸੰਬੰਧਿਤ ਹੋ ਸਕਦਾ ਹੈ। ਪਾਦਰੀ ਹੋਣ ਦੀ ਇੱਕ ਖੁਸ਼ੀ ਇਹ ਹੈ ਕਿ ਚਰਚ ਦਾ ਸੰਖੇਪ ਜਾਣਕਾਰੀ ਪ੍ਰਾਪਤ ਕਰਨਾ ਆਸਾਨ ਹੁੰਦਾ ਹੈ। ਤੁਸੀਂ ਲੋਕਾਂ ਅਤੇ ਉਹਨਾਂ ਦੇ ਤੋਹਫ਼ਿਆਂ ਨੂੰ ਜਾਣ ਸਕਦੇ ਹੋ। ਸਨਮਾਨ ਦਿੱਤੇ ਗਿਆਨ ਨੂੰ ਦੇਖਣਾ ਇੱਕ ਖੁਸ਼ੀ ਦੀ ਗੱਲ ਹੈ ਅਤੇ ਮੈਂ ਅਕਸਰ ਵਿਅਕਤੀ ਏ ਨੂੰ ਵਿਅਕਤੀ ਬੀ ਨੂੰ ਕਹਿੰਦੇ ਸੁਣਦਾ ਹਾਂ, ਹੇ ਅੱਜ ਇਸ ਖੇਤਰ ਵਿੱਚ ਸੇਵਾ ਕਰਨ ਲਈ ਧੰਨਵਾਦ, ਤੁਸੀਂ ਬਹੁਤ ਵਧੀਆ ਕੰਮ ਕੀਤਾ। ਆਓ ਇੱਕ ਅਜਿਹੇ ਲੋਕ ਬਣਨ ਦੀ ਕੋਸ਼ਿਸ਼ ਕਰੀਏ ਜੋ ਆਪਣੇ ਲਈ ਸਨਮਾਨ ਦੀ ਇੱਛਾ ਕਰਨ ਦੀ ਬਜਾਏ ਦੂਜਿਆਂ ਨੂੰ ਸਨਮਾਨ ਦਿਖਾਉਣ ਵਿੱਚ ਖੁਸ਼ ਹੋਣ। ਆਓ ਇਸ ਵਿੱਚ ਇੱਕ ਦੂਜੇ ਨੂੰ ਪਛਾੜ ਦਈਏ। ਆਇਤ 11 ਇੱਕ ਨਕਾਰਾਤਮਕ ਹੁਕਮ, ਜੋਸ਼ ਵਿੱਚ ਆਲਸੀ ਨਾ ਬਣੋ, ਇਸ ਦੀ ਬਜਾਏ ਆਤਮਾ ਵਿੱਚ ਜੋਸ਼ੀਲੇ ਬਣੋ। ਉਹ ਜੋਸ਼ ਪ੍ਰਭੂ ਦੀ ਸੇਵਾ ਵਿੱਚ ਕੰਮ ਕਰਨਾ ਚਾਹੀਦਾ ਹੈ। ਆਇਤ 12 ਉਮੀਦ ਵਿੱਚ ਆਨੰਦ ਕਰੋ, ਬਿਪਤਾ ਵਿੱਚ ਧੀਰਜ ਰੱਖੋ, ਪ੍ਰਾਰਥਨਾ ਵਿੱਚ ਨਿਰੰਤਰ ਰਹੋ। ਈਸਾਈ ਕੋਲ ਹਮੇਸ਼ਾ ਉਮੀਦ ਦਾ ਕਾਰਨ ਹੁੰਦਾ ਹੈ। ਉਹਨਾਂ ਦੀ ਸਦੀਵੀ ਕਿਸਮਤ ਪੱਕੀ ਹੈ। ਉਹ ਹੁਣ ਅਤੇ ਹਮੇਸ਼ਾ ਲਈ ਮਸੀਹ ਦੇ ਨਾਲ ਰਹਿਣਗੇ, ਇਸ ਲਈ ਉਸ ਉਮੀਦ ਵਿੱਚ ਖੁਸ਼ ਹੋਵੋ। ਆਇਤ 12 ਸਿਖਾਉਂਦੀ ਹੈ ਕਿ ਈਸਾਈ ਬਿਪਤਾ ਤੋਂ ਨਹੀਂ ਬਚਿਆ ਜਾਂਦਾ, ਪਰ ਕਈ ਵਾਰ ਬਿਪਤਾ ਵਿੱਚ ਸਹਿਣਸ਼ੀਲਤਾ ਰੱਖਣ ਦੀ ਜ਼ਰੂਰਤ ਹੋਵੇਗੀ। ਪ੍ਰਾਰਥਨਾ ਵਿੱਚ ਨਿਰੰਤਰ ਰਹਿਣਾ ਆ, ਬਿਨਾਂ ਰੁਕੇ ਪ੍ਰਾਰਥਨਾ ਕਰੋ, ਆਪਣੇ ਸਵਰਗੀ ਪਿਤਾ ਨਾਲ ਨਿਰੰਤਰ ਸੰਗਤ ਵਿੱਚ ਰਹੋ। ਆਇਤ 13 ਸੰਤਾਂ ਦੀਆਂ ਜ਼ਰੂਰਤਾਂ ਵਿੱਚ ਯੋਗਦਾਨ ਪਾਓ ਅਤੇ ਪ੍ਰਾਹੁਣਚਾਰੀ ਦਿਖਾਉਣ ਦੀ ਕੋਸ਼ਿਸ਼ ਕਰੋ। ਆਪਣੇ ਅਧਿਆਤਮਿਕ ਤੋਹਫ਼ਿਆਂ, ਆਪਣੇ ਸਮੇਂ, ਆਪਣੇ ਵਿੱਤ ਨਾਲ ਉਧਾਰ ਬਣੋ ਤਾਂ ਜੋ ਤੁਸੀਂ ਦੂਜਿਆਂ ਦੀਆਂ ਜ਼ਰੂਰਤਾਂ ਦੀ ਪੂਰਤੀ ਕਰ ਸਕੋ। ਪ੍ਰਾਹੁਣਚਾਰੀ ਦਿਖਾਉਣ ਦੀ ਕੋਸ਼ਿਸ਼ ਕਰੋ। ਉਹ ਸ਼ਬਦ ਭਾਲ ਇੱਕ ਸਰਗਰਮ ਸ਼ਬਦ ਹੈ। ਪ੍ਰਾਹੁਣਚਾਰੀ ਦਿਖਾਉਣ ਵਿੱਚ ਸਰਗਰਮ ਰਹੋ। ਪ੍ਰਾਹੁਣਚਾਰੀ ਕਿੰਨਾ ਤੋਹਫ਼ਾ ਹੈ, ਉਹ ਈਸਾਈ ਭਾਈਚਾਰੇ ਵਿੱਚ ਪ੍ਰਾਹੁਣਚਾਰੀ ਦੀ ਬਹੁਤ ਮਹੱਤਵਪੂਰਨ ਭੂਮਿਕਾ ਕਿਵੇਂ ਹੈ। ਉਹ ਪਰਮਾਤਮਾ ਆਪਣੇ ਲੋਕਾਂ ਨੂੰ ਅਸੀਸ ਦੇਣ ਅਤੇ ਤਾਜ਼ਗੀ ਦੇਣ ਅਤੇ ਮਜ਼ਬੂਤ ਕਰਨ ਲਈ ਪ੍ਰਾਹੁਣਚਾਰੀ ਦੀ ਵਰਤੋਂ ਕਿਵੇਂ ਕਰਦਾ ਹੈ। ਤੁਸੀਂ ਇਸ ਮਹੀਨੇ ਕੌਫੀ ਲਈ ਆਪਣੇ ਘਰ ਕਿਸ ਨੂੰ ਸੱਦਾ ਦਿਓਗੇ? ਖਾਣੇ ਲਈ, ਖੇਡਾਂ ਦੀ ਰਾਤ ਲਈ। ਆਇਤ 14 ਕਹਿੰਦੀ ਹੈ ਕਿ ਉਹਨਾਂ ਨੂੰ ਅਸੀਸ ਦਿਓ ਜੋ ਤੁਹਾਨੂੰ ਸਤਾਉਂਦੇ ਹਨ। ਮੈਨੂੰ ਲੱਗਦਾ ਹੈ ਕਿ ਇਹ ਪੌਲੁਸ ਦੇ ਇਸ ਹਵਾਲੇ ਵਿੱਚ ਦੂਜੇ ਤਣਾਅ ਦੀ ਭਵਿੱਖਬਾਣੀ ਕਰਦਾ ਹੈ, ਅਰਥਾਤ ਚਰਚ ਤੋਂ ਬਾਹਰ ਵਾਲਿਆਂ ਨੂੰ ਪਿਆਰ ਕਰਨਾ। ਇਸ ਲਈ ਆਓ ਇਸ 'ਤੇ ਵਾਪਸ ਆਉਂਦੇ ਹਾਂ। ਆਇਤ 15 ਆਨੰਦ ਕਰਨ ਵਾਲਿਆਂ ਨਾਲ ਖੁਸ਼ ਹੋਵੋ, ਰੋਣ ਵਾਲਿਆਂ ਨਾਲ ਰੋਵੋ। ਤੁਸੀਂ ਮਸੀਹ ਵਿੱਚ ਆਪਣੇ ਭਰਾ ਜਾਂ ਭੈਣ ਨੂੰ ਸੱਚਾ ਪਿਆਰ ਕਿਵੇਂ ਦਿਖਾ ਸਕਦੇ ਹੋ? ਇਹ ਉਹਨਾਂ ਲਈ ਇੰਨਾ ਚਿੰਤਿਤ ਹੋਣਾ ਹੈ ਕਿ ਤੁਸੀਂ ਉਹਨਾਂ ਦੀ ਸਥਿਤੀ ਵਿੱਚ ਦਾਖਲ ਹੋਵੋ। ਕੀ ਤੁਹਾਡੀ ਮਸੀਹ ਵਿੱਚ ਭੈਣ ਨੂੰ ਜਸ਼ਨ ਮਨਾਉਣ ਦਾ ਕਾਰਨ ਹੈ? ਜਸ਼ਨ ਮਨਾਉਣ ਵਿੱਚ ਉਸ ਨਾਲ ਸ਼ਾਮਿਲ ਹੋਵੋ, ਉਸ ਲਈ ਖੁਸ਼ ਹੋਵੋ, ਉਸ ਦੀ ਖੁਸ਼ੀ ਵਿੱਚ ਸਾਂਝਾ ਕਰੋ। ਇਹ ਮਸੀਹ ਵਿੱਚ ਤੁਹਾਡੀ ਭੈਣ ਹੈ, ਤੁਸੀਂ ਉਸਦਾ ਭਲਾ ਚਾਹੁੰਦੇ ਹੋ ਅਤੇ ਇਸ ਲਈ ਤੁਸੀਂ ਉਸਦੇ ਨਾਲ ਖੁਸ਼ ਹੋਵੋ। ਕਿ ਤੁਹਾਡੀ ਭੈਣ ਘਾਟੀ ਵਿੱਚ ਗੋਡਿਆਂ ਭਾਰ ਹੈ? ਉੱਥੇ ਉਸਦੇ ਨਾਲ ਸ਼ਾਮਿਲ ਹੋਵੇ, ਉਸਦੇ ਨਾਲ ਵਿਰਲਾਪ ਕਰੋ, ਉਸਦਾ ਦਰਦ ਸਾਂਝਾ ਕਰੋ, ਉਸ ਨਾਲ ਰੋਵੋ ਤਾਂ ਜੋ ਉਸਨੂੰ ਪਤਾ ਲੱਗੇ ਕਿ ਉਹ ਇਕੱਲੀ ਨਹੀਂ ਹੈ। ਇਹ ਮਸੀਹ ਵਿੱਚ ਤੁਹਾਡੀ ਭੈਣ ਹੈ, ਉਹ ਦਰਦ ਵਿੱਚ ਹੈ ਅਤੇ ਤੁਸੀਂ ਉਸ ਦਰਦ ਨੂੰ ਉਸ ਨਾਲ ਸਾਂਝਾ ਕਰੋਗੇ। ਆਇਤ 16 ਇੱਕ ਦੂਜੇ ਨਾਲ ਇੱਕ ਸੁਰਤਾ ਵਿੱਚ ਰਹੋ। ਤੁਸੀਂ ਕੁਦਰਤੀ ਤੌਰ 'ਤੇ ਰਸਤੇ ਵਿੱਚ ਇੱਕ ਸੁਰਤਾ ਵਿੱਚ ਨਹੀਂ ਬਹਿ ਜਾਓਗੇ। ਤੁਹਾਨੂੰ ਸ਼ਾਂਤੀ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇੱਕ ਦੂਜੇ ਨਾਲ ਧੀਰਜ ਰੱਖੋ, ਇੱਕ ਦੂਜੇ ਨਾਲ ਸਬਰ ਰੱਖੋ, ਬਦਲਾ ਨਾ ਲਓ, ਮਾਫ਼ ਕਰਨ ਵਿੱਚ ਜਲਦੀ ਰਹੋ। ਪਿਆਰ ਗਲਤੀਆਂ ਦਾ ਕੋਈ ਰਿਕਾਰਡ ਨਹੀਂ ਰੱਖਦਾ। ਹੰਕਾਰੀ ਨਾ ਬਣੋ ਪਰ ਨੀਚਿਆਂ ਨਾਲ ਸੰਗਤ ਕਰੋ। ਹੰਕਾਰ ਵਿੱਚ ਹੰਕਾਰ ਇੱਕ ਜ਼ਹਿਰ ਹੈ ਜੋ ਈਸਾਈ ਭਾਈਚਾਰੇ ਨੂੰ ਪ੍ਰਭਾਵਿਤ ਕਰੇਗਾ। ਜੇ ਅਸੀਂ ਸਮਝਦੇ ਹਾਂ ਕਿ ਸਾਡਾ ਪਰਮੇਸ਼ਵਰ ਦੇ ਸਾਹਮਣੇ ਬਰਾਬਰ ਦਾ ਦਰਜਾ ਹੈ, ਕਿ ਅਸੀਂ ਉਸ ਦੀ ਨਜ਼ਰ ਵਿੱਚ ਬਰਾਬਰ ਧਰਮੀ ਹਾਂ, ਕਿ ਅਸੀਂ ਮਸੀਹ ਵਿੱਚ ਸਹਿ ਵਾਰਸ ਹਾਂ, ਕਿ ਮਸੀਹ ਨਾਲ ਸਾਡਾ ਮੇਲ ਸਾਡੇ ਪ੍ਰਮਾਣ ਪੱਤਰਾਂ 'ਤੇ ਨਹੀਂ ਬਲਕਿ ਪਰਮੇਸ਼ਵਰ ਦੀ ਅਯੋਗ ਕਿਰਪਾ 'ਤੇ ਆਧਾਰਿਤ ਹੈ, ਤਾਂ ਅਸੀਂ ਆਪਣੇ ਚਰਚ ਵਿੱਚ ਹਰ ਕਿਸੇ ਨਾਲ ਸੰਗਤ ਕਰਾਂਗੇ। ਅਸੀਂ ਜਿਹੜੇ ਨੀਵੇਂ ਜਾਂ ਘੱਟ ਵਰਗ ਦੇ ਲੋਕ ਹਨ ਉਹਨਾਂ ਨੂੰ ਨੀਵਾਂ ਨਹੀਂ ਸਮਝਾਂਗੇ। ਫਿਰ ਵੀ ਆਇਤ 16 ਵਿੱਚ ਕਦੇ ਵੀ ਆਪਣੀਆਂ ਨਜ਼ਰਾਂ ਵਿੱਚ ਸਿਆਣੇ ਨਾ ਬਣੋ। ਅਸੀਂ ਪਿਛਲੇ ਹਫ਼ਤੇ ਵਿੱਚ ਵੱਖੋ ਵੱਖਰੇ ਸ਼ਬਦਾਂ ਵਿੱਚ ਸੁਣਿਆ ਹੈ ਕਿ ਨਹੀਂ, ਆਇਤ 3 ਆਪਣੇ ਆਪ ਨੂੰ ਜਿੰਨਾ ਸੋਚਣਾ ਚਾਹੀਦਾ ਉਸ ਤੋਂ ਵੱਧ ਨਾ ਸਮਝੋ, ਪਰ ਸੰਜੀਦਾ ਨਿਰਣੇ ਨਾਲ ਸੋਚੋ। ਇਸ ਲਈ ਹਾਰਪਰ ਚਰਚ ਸਾਨੂੰ ਇੱਕ ਦੂਜੇ ਨੂੰ ਇਸ ਤਰ੍ਹਾਂ ਪਿਆਰ ਕਰਨਾ ਚਾਹੀਦਾ ਹੈ, ਈਸਾਈ ਭਾਈਚਾਰੇ ਨੂੰ ਇਸ ਤਰ੍ਹਾਂ ਦਿਖਣਾ ਚਾਹੀਦਾ ਹੈ। ਇਹ ਪਿਆਰ ਦੀ ਪਰਿਭਾਸ਼ਾ ਨਹੀਂ ਹੈ, ਇੱਕ ਕਿਰਿਆ ਵਿੱਚ ਪਿਆਰ ਦਾ ਵਰਣਨ ਹੈ। ਅੱਗੇ ਵਧਣ ਤੋਂ ਪਹਿਲਾਂ ਵਿਚਾਰ ਨਿਰੀਖਣ। ਇੱਕ, ਧਿਆਨ ਦਿਓ ਕਿ ਹੁਕਮ ਦੂਜਿਆਂ ਤੋਂ ਕਿਵੇਂ ਕੇਂਦਰਿਤ ਹਨ। ਦੂਜਾ ਵਿਅਕਤੀ, ਅਸੀਂ ਨਹੀਂ ਸਭ ਤੋਂ ਅੱਗੇ ਹੈ, ਮਸੀਹ ਵਿੱਚ ਸਾਡੇ ਭੈਣ ਭਰਾ ਧਿਆਨ ਕੇਂਦਰਿਤ ਹਨ। ਅਸੀਂ ਨਹੀਂ, ਮਨੁੱਖ ਦਾ ਪੁੱਤਰ ਵੀ ਸੇਵਾ ਕਰਵਾਉਣ ਲਈ ਨਹੀਂ ਸਗੋਂ ਸੇਵਾ ਕਰਨ ਲਈ ਅਤੇ ਬਹੁਤਿਆਂ ਲਈ ਰਿਹਾਈ ਦੀ ਕੀਮਤ ਵਜੋਂ ਆਪਣੀ ਜਾਨ ਦੇਣ ਲਈ ਆਇਆ ਹੈ। ਪੌਲੁਸ ਨੇ ਜੋ ਦੱਸਿਆ ਹੈ ਉਹ ਮਸੀਹ ਵਰਗਾ ਹੈ। ਧਰਤੀ 'ਤੇ ਆਪਣੇ ਸਮੇਂ ਦੌਰਾਨ ਮਸੀਹ ਦੂਜਿਆਂ 'ਤੇ ਕੇਂਦਰ ਸੀ। ਉਸਨੇ ਦੂਜੇ ਨੂੰ ਅਸੀਸ ਦੇਣ, ਦੂਜੇ ਪ੍ਰਤੀ ਉਧਾਰ ਹੋਣ, ਦੂਜੇ ਨੂੰ ਸਿਖਾਉਣ ਅਤੇ ਦੂਜੇ ਨੂੰ ਚੰਗਾ ਕਰਨ, ਦੂਜੇ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ, ਦੂਜੇ ਨੂੰ ਪਿਆਰ ਕਰਨ। ਪੌਲੁਸ ਨੇ ਮਸੀਹ ਵਰਗਾ ਹੋਣ ਦੀ ਰੂਪ ਰੇਖਾ ਦਿੱਤੀ ਹੈ। ਨੰਬਰ 2, ਕਿੰਨਾ ਸੋਹਣਾ ਭਾਈਚਾਰਾ ਹੈ ਜਿਸ ਦਾ ਪੌਲੁਸ ਨੇ ਵਰਣਨ ਕੀਤਾ ਹੈ। ਅਜਿਹੇ ਭਾਈਚਾਰੇ ਦਾ ਹਿੱਸਾ ਬਣਨਾ ਕਿੰਨਾ ਸ਼ਾਨਦਾਰ ਹੈ। ਵੰਡ, ਅਸੰਤੁਸ਼ਟੀ, ਨਫ਼ਰਤ, ਯੁੱਧ, ਅਨਿਸ਼ਚਿਤਾ, ਸਵਾਰਥ ਨਾਲ ਭਰੇ ਦੁਨੀਆਂ ਵਿੱਚ ਚਰਚ ਕਿੰਨੀ ਸ਼ਾਨਦਾਰ ਹੈ। ਚਿੰਤਾ, ਉਦਾਸੀ, ਇਕੱਲਤਾ ਅਤੇ ਉਦੇਸ਼ਹੀਣਤਾ ਅਤੇ ਗੁਆਚਾਪਣ ਅਤੇ ਉਦਾਸੀ ਵਿੱਚ ਤੈਰਦੇ ਸੱਭਿਆਚਾਰ ਦੇ ਨਾਲ ਕਿੰਨਾ ਆਕਰਸ਼ਕ ਹੈ ਜੋ ਪੌਲੁਸ ਨੇ ਇਹਨਾਂ ਆਇਤਾਂ ਵਿੱਚ ਪੇਸ਼ ਕੀਤਾ ਹੈ। ਤੀਜਾ, ਨਿਰੀਖਣ। ਇਸ ਪਿਆਰ ਨੂੰ ਅਮਲ ਵਿੱਚ ਕੁਰਬਾਨੀ ਦੀ ਲੋੜ ਹੋਵੇਗੀ, ਇਸ ਲਈ ਆਪਣੇ ਆਪ ਨੂੰ ਮਰਨ ਦੀ ਲੋੜ ਹੋਵੇਗੀ। ਇਹ ਮਹਿੰਗਾ ਹੋਵੇਗਾ, ਇਸ ਲਈ ਸਾਨੂੰ ਆਪਣੀਆਂ ਅੱਖਾਂ ਆਪਣੇ ਆਪ ਤੋਂ ਹਟਾਉਣ ਦੀ ਲੋੜ ਹੈ। ਦੂਜੇ ਨੂੰ ਪਿਆਰ ਕਰਨ ਲਈ ਤੁਹਾਡਾ ਸਮਾਂ, ਤੁਹਾਡੀ ਊਰਜਾ, ਤੁਹਾਡੇ ਸਰੋਤ ਲੱਗਦੇ ਹਨ। ਚੌਥਾ ਨਿਰੀਖਣ, ਇਸ ਦੇ ਅਨੁਸਾਰ ਜੀਣਾ ਕਿੰਨਾ ਅਸੰਭਵ ਹੈ। ਮੈਨੂੰ ਅਤੇ ਬੈਲੇ ਡਾਂਸ ਨੂੰ ਇੱਕ ਉਦਾਹਰਣ ਵਜੋਂ ਲਓ। ਜੇਕਰ ਸਕੋਟਲੈਂਡ ਦੀ ਰਾਸ਼ਟਰੀ ਬੈਲੇ ਕੰਪਨੀ ਮੇਰੇ ਕੋਲ ਆ ਕੇ ਕਹਿੰਦੀ ਹੈ ਸਾਡੇ ਕੋਲ ਸਵੈਨ ਲੇਕ ਦਾ ਪ੍ਰਦਰਸ਼ਨ ਆ ਰਿਹਾ ਹੈ ਅਤੇ ਤੁਹਾਨੂੰ ਇਸ ਵਿੱਚ ਹੋਣਾ ਚਾਹੀਦਾ ਹੈ, ਇਹ ਤੁਹਾਡਾ ਲਿਓਟਾਰਡ ਹੈ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇੱਕ ਫੁਏਟੀਵੋਰੀ ਨਾਲ ਸ਼ੁਰੂਆਤ ਕਰੋ ਜੋ ਕਿ ਇੱਕ ਤੇਜ਼ ਕੋਰੜੇ ਮਾਰਨ ਵਾਲਾ ਮੋੜ ਹੈ ਜੋ ਅਕਸਰ ਕ੍ਰਮ ਵਿੱਚ ਵਾਰ ਵਾਰ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਇੱਕ ਚੈਨਿਸ ਜੋ ਕਿ ਇੱਕ ਸਟੇਜ ਦੇ ਪਾਰ ਯਾਤਰਾ ਕਰਨ ਵਾਲੇ ਤੇਜ਼ ਜੁੜੇ ਮੋੜਾਂ ਦੀ ਇੱਕ ਲੜੀ ਹੈ। ਇਸ ਦੇ ਬਾਅਦ ਦੇ ਪਿਰੋਏਟਸ ਅਤੇ ਇੱਕ ਅਰਬੇਸਕ ਨਾਲ ਸਮਾਪਤ ਕਰਨਾ ਜਿਸ ਵਿੱਚ ਇੱਕ ਲੱਤ ਦੇ ਉੱਤੇ ਖੜ੍ਹਾ ਹੋਣਾ ਸ਼ਾਮਲ ਹੈ ਜਿਸ ਵਿੱਚ ਦੂਜੀ ਲੱਤ ਸਿੱਧੀ ਹੋਣੀ ਪਿੱਛੇ ਫੈਲੀ ਹੋਈ ਹੁੰਦੀ ਹੈ। ਖੈਰ ਮੈਂ ਤੁਹਾਨੂੰ ਦੱਸਾਂਗਾ ਇਹ ਨਹੀਂ ਹੋ ਰਿਹਾ ਕਦੇ ਵੀ, ਮੇਰੇ ਕੋਲ ਮੁੱਖ ਤਾਕਤ ਨਹੀਂ ਹੈ, ਮੇਰੇ ਕੋਲ ਜ਼ਰੂਰ ਲਚਕਤਾ ਨਹੀਂ ਹੈ ਅਤੇ ਮੇਰੇ ਕੋਲ ਲੋੜੀਂਦੀ ਕਿਰਪਾ ਦੀ ਕੁਝ ਘਾਟ ਹੈ। ਇੱਥੇ ਪੌਲੁਸ ਦੇ ਉਪਦੇਸ਼ਕ ਸਾਡੇ ਲਈ ਆਪਣੀ ਤਾਕਤ ਨਾਲ ਜੀਣਾ ਅਸੰਭਵ ਹਨ, ਪਰ ਅਸੀਂ ਇਕੱਲੇ ਨਹੀਂ ਹਾਂ। ਪਵਿੱਤਰ ਆਤਮਾ ਸਾਡੇ ਵਿੱਚ ਰਹਿੰਦਾ ਹੈ, ਉਹ ਸਾਡੀ ਮਦਦ ਕਰਦਾ ਹੈ, ਉਹ ਸਾਡੇ ਵਿੱਚ ਉਹ ਚੀਜ਼ਾਂ ਪੈਦਾ ਕਰ ਰਿਹਾ ਹੈ ਜੋ ਉਸਨੂੰ ਪ੍ਰਸੰਨ ਕਰਦੀਆਂ ਹਨ। ਸਾਨੂੰ ਇੱਕ ਭੂਮਿਕਾ ਨਿਭਾਉਣੀ ਹੈ। ਅਸੀਂ ਪ੍ਰਾਰਥਨਾ ਕਰਦੇ ਹਾਂ, ਪ੍ਰਭੂ ਮੈਨੂੰ ਇੱਕ ਪਿਆਰ ਕਰਨ ਵਾਲਾ ਵਿਅਕਤੀ ਬਣਾਓ, ਇਹਨਾਂ ਆਇਤਾਂ ਨੂੰ ਜੀਉਣ ਵਿੱਚ ਮੇਰੀ ਮਦਦ ਕਰੋ ਅਤੇ ਅਸੀਂ ਅਜਿਹੀਆਂ ਚੀਜ਼ਾਂ ਵੱਲ ਆਪਣੇ ਅੰਦਰ ਸਾਰੀ ਊਰਜਾ ਨਾਲ ਯਤਨਸ਼ੀਲ ਹਾਂ। ਇੱਥੇ ਪੌਲੁਸ ਦੀ ਸੂਚੀ ਨੂੰ ਪੜ੍ਹਨਾ ਅਸੰਭਵ ਹੈ ਅਤੇ ਉਸਦੇ ਪਿਆਰ ਅਤੇ ਉਸਦੇ ਦੁਆਰਾ ਨਿਰਧਾਰਿਤ ਕੀਤੇ ਗਏ ਉੱਚ ਮਿਆਰ ਦੇ ਕਾਰਨ ਕੁਝ ਹੱਦ ਤੱਕ ਨਿਰਾਸ਼ ਮਹਿਸੂਸ ਕਰਨਾ ਸੰਭਵ ਹੈ। ਵਿਅਕਤੀਗਤ ਤੌਰ 'ਤੇ ਅਸੀਂ ਸੋਚ ਸਕਦੇ ਹਾਂ ਕਿ ਸਾਡੇ ਲਈ ਇਹਨਾਂ ਉਪਦੇਸ਼ਾਂ 'ਤੇ ਖਰਾ ਉਤਰਨਾ ਅਸੰਭਵ ਹੈ। ਤੁਸੀਂ ਸੋਚ ਸਕਦੇ ਹੋ ਕਿ ਕਾਰਪੋਰੇਟ ਤੌਰ 'ਤੇ ਸਾਡਾ ਚਰਚ ਕੁਝ ਖੇਤਰਾਂ ਵਿੱਚ ਮਜ਼ਬੂਤ ਜਾਂ ਕਮਜ਼ੋਰ ਹੈ। ਜਦੋਂ ਤੁਸੀਂ ਇਹਨਾਂ ਉਪਦੇਸ਼ਾਂ ਵਿੱਚ ਅਸਫਲ ਹੋ ਜਾਂਦੇ ਹੋ ਤਾਂ ਤੁਹਾਡੇ ਈਸਾਈ ਜੀਵਨ ਵਿੱਚ ਨਿਸ਼ਚਿਤ ਤੌਰ 'ਤੇ ਕੁਝ ਬਿੰਦੂ ਹੋਣਗੇ। ਮੈਂ ਤੁਹਾਨੂੰ ਇੰਜੀਲ ਰਿਲੇਸ਼ਨਸ ਕੋਰਸ ਦੇ ਇੱਕ ਲਾਈਨ ਨਾਲ ਉਤਸ਼ਾਹਿਤ ਕਰ ਦਿੰਦਾ ਹਾਂ ਜੋ ਸਾਡੇ ਵਿੱਚੋਂ ਕੁਝ ਕਰ ਰਹੇ ਹਨ। ਜਦੋਂ ਕਿ ਮਸੀਹ ਇਹਨਾਂ ਚੀਜ਼ਾਂ ਵਿੱਚ ਸਾਡਾ ਮਾਡਲ ਹੈ, ਉਹ ਸਾਡੀ ਪਨਾਹ ਵੀ ਹੈ, ਉਹ ਸਾਡਾ ਮਾਡਲ ਹੈ ਕਿਉਂਕਿ ਉਸਨੇ ਧਰਤੀ 'ਤੇ ਰਹਿੰਦਿਆਂ ਇਹਨਾਂ ਚੀਜ਼ਾਂ ਨੂੰ ਪੂਰੀ ਤਰ੍ਹਾਂ ਜੀਆ, ਪਰ ਉਹ ਸਾਡੀ ਪਨਾਹ ਵੀ ਹੈ। ਜਦੋਂ ਅਸੀਂ ਅਸਫਲ ਹੁੰਦੇ ਹਾਂ ਤਾਂ ਕਿਰਪਾ ਅਤੇ ਮਾਫ਼ੀ ਹੁੰਦੀ ਹੈ। ਜੇਕਰ ਉਹ ਸਿਰਫ ਸਾਡਾ ਮਾਡਲ ਹੈ ਤਾਂ ਅਸੀਂ ਕੁਚਲੇ ਜਾਵਾਂਗੇ ਕਿਉਂਕਿ ਅਸੀਂ ਇਸ ਜੀਵਨ ਨੂੰ ਪੂਰੀ ਤਰ੍ਹਾਂ ਨਹੀਂ ਜੀ ਸਕਦੇ। ਪਰ ਉਹ ਸਿਰਫ ਸਾਡਾ ਮਾਡਲ ਨਹੀਂ ਹੈ, ਉਹ ਸਾਡੀ ਪਨਾਹ ਹੈ। ਅਸੀਂ ਇੱਕ ਅਜਿਹਾ ਭਾਈਚਾਰਾ ਹਾਂ ਜੋ ਕਿਰਪਾ ਅਤੇ ਮਾਫ਼ੀ ਦੁਆਰਾ ਚਿੰਨਿਤ ਹੈ ਜਦੋਂ ਅਸੀਂ ਘੱਟ ਜਾਂਦੇ ਹਾਂ। ਚਰਚ ਤੋਂ ਬਾਹਰ ਵਾਲਿਆਂ ਨੂੰ ਪਿਆਰ ਕਰਨਾ, ਸਾਨੂੰ ਅੱਗੇ ਵਧਣ ਦੀ ਲੋੜ ਹੈ ਅਤੇ ਇਹਨਾਂ ਆਇਤਾਂ ਵਿੱਚ ਪੌਲੁਸ ਦੇ ਦੂਜੇ ਵੱਡੇ ਤਣਾਅ ਨੂੰ ਦੇਖਣ ਦੀ ਲੋੜ ਹੈ ਜੋ ਚਰਚ ਤੋਂ ਬਾਹਰ ਵਾਲਿਆਂ ਨੂੰ ਪਿਆਰ ਦਿਖਾ ਰਿਹਾ ਹੈ, ਉਹਨਾਂ ਨੂੰ ਵੀ ਜੋ ਤੁਹਾਡੇ ਨਾਲ ਬੁਰਾਈ ਕਰਦੇ ਹਨ। ਪੌਲੁਸ ਕਹਿੰਦਾ ਹੈ ਕਿ ਈਸਾਈ ਬਦਲੇ ਵਿੱਚ ਪਿਆਰ ਕਰਨਾ ਹੈ। ਆਇਤ 14 ਵੱਲ ਵਾਪਸ ਦੇਖੋ, ਉਹਨਾਂ ਨੂੰ ਅਸੀਸ ਦਿਓ ਜੋ ਤੁਹਾਨੂੰ ਸਤਾਉਂਦੇ ਹਨ, ਅਸੀਸ ਦਿਓ ਅਤੇ ਸਰਾਪ ਨਾ ਦਿਓ। ਆਇਤ 17 ਵੱਲ ਦੇਖੋ, ਬੁਰਾਈ ਦੇ ਬਦਲੇ ਕਿਸੇ ਨਾਲ ਬੁਰਾਈ ਨਾ ਕਰੋ। ਆਇਤ 19 ਕੁਝ ਅਜਿਹਾ ਵੀ ਕਹਿੰਦੀ ਹੈ, ਕਦੇ ਵੀ ਆਪਣੇ ਆਪ ਨੂੰ ਬਦਲਾ ਨਾ ਲਓ ਜਾਂ ਬਦਲਾ ਲੈਣ ਲਈ ਨਾ ਬਣਾਓ। ਜਦੋਂ ਬੁਰਾਈ ਤੁਹਾਡੇ ਰਾਹ ਆਉਂਦੀ ਹੈ ਜਵਾਬ ਨਾ ਦਿਓ। ਖੈਰ ਈਸਾਈ ਨੂੰ ਕੀ ਕਰਨਾ ਹੈ? ਉਹ ਆਇਤ 17 ਉਹ ਕਰਨ ਜੋ ਪ੍ਰਭੂ ਦੀ ਨਜ਼ਰ ਵਿੱਚ ਸਤਿਕਾਰਯੋਗ ਹੈ। ਜੇ ਸੰਭਵ ਹੋਵੇ ਤਾਂ ਸ਼ਾਂਤੀ ਨਾਲ ਜੀਓ, ਹਮੇਸ਼ਾ ਚੀਜ਼ਾਂ ਨੂੰ ਪ੍ਰਭੂ ਦੇ ਹੱਥ ਵਿੱਚ ਛੱਡ ਦਿਓ। ਕਿਉਂ? ਆਇਤ 19 ਅੱਗੇ ਕਹਿੰਦੀ ਹੈ, ਸਾਨੂੰ ਬਦਲਾ ਨੂੰ ਪਰਮੇਸ਼ਵਰ ਦੇ ਕ੍ਰੋਧ ਉੱਤੇ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਇਹ ਲਿਖਿਆ ਹੈ, ਬਦਲਾ ਲੈਣਾ ਮੇਰਾ ਕੰਮ ਹੈ ਅਤੇ ਮੈਂ ਬਦਲਾ ਦਿਆਂਗਾ। ਈਸਾਈ ਨੂੰ ਕੀ ਕਰਨਾ ਚਾਹੀਦਾ ਹੈ? ਆਇਤ 20 ਇਸ ਦੇ ਉਲਟ, ਜੇ ਤੁਹਾਡਾ ਦੁਸ਼ਮਣ ਭੁੱਖਾ ਹੈ ਤਾਂ ਉਸਨੂੰ ਖਵਾਓ, ਜੇ ਉਹ ਪਿਆਸਾ ਹੈ ਤਾਂ ਉਸਨੂੰ ਕੁਝ ਪੀਣ ਲਈ ਦਿਓ। ਜਦੋਂ ਈਸਾਈ 'ਤੇ ਹਮਲਾ ਹੁੰਦਾ ਹੈ ਤਾਂ ਉਹਨਾਂ ਨੂੰ ਅਸੀਸ ਦੇਣੀ ਚਾਹੀਦੀ ਹੈ। ਜਦੋਂ ਸਾਡੇ 'ਤੇ ਬੁਰਾਈ ਢਾਹ ਦਿੱਤੀ ਜਾਂਦੀ ਹੈ ਤਾਂ ਸਾਨੂੰ ਬਦਲੇ ਵਿੱਚ ਚੰਗਾ ਕਰਨਾ ਚਾਹੀਦਾ ਹੈ। ਜਦੋਂ ਨਫ਼ਰਤ ਸਾਡੇ ਰਾਹ ਆਉਂਦੀ ਹੈ ਤਾਂ ਸਾਨੂੰ ਬਦਲੇ ਵਿੱਚ ਪਿਆਰ ਕਰਨਾ ਚਾਹੀਦਾ ਹੈ। ਇੱਕ ਮਹੱਤਵਪੂਰਨ ਗੱਲ ਇਹ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਜੇਕਰ ਤੁਸੀਂ ਕਿਸੇ ਅਪਰਾਧ ਜਾਂ ਅਪਰਾਧ ਦਾ ਸ਼ਿਕਾਰ ਹੋ ਜਾਂ ਪੌਲਸ ਦੀ ਸਿੱਖਿਆ ਜਿਵੇਂ ਕਿ ਸਾਡੇ ਦਿਨ ਅਤੇ ਸਾਡੇ ਸੱਭਿਆਚਾਰ 'ਤੇ ਲਾਗੂ ਹੁੰਦੀ ਹੈ ਤੁਹਾਨੂੰ ਪੁਲਿਸ ਕੋਲ ਜਾਣ ਤੋਂ ਰੋਕਦੀ ਹੈ। ਤੁਸੀਂ ਆਪਣੇ ਦੁਸ਼ਮਣ ਨੂੰ ਪਿਆਰ ਕਰ ਸਕਦੇ ਹੋ ਅਤੇ ਅਪਰਾਧ ਦੀ ਰਿਪੋਰਟ ਕਰ ਸਕਦੇ ਹੋ। ਅਜਿਹਾ ਕਰਨਾ ਤੁਹਾਡੇ ਦੁਸ਼ਮਣ ਲਈ ਤੁਹਾਡੇ ਪਿਆਰ ਦਾ ਪ੍ਰਗਟਾਵਾ ਵੀ ਹੋ ਸਕਦਾ ਹੈ ਅਤੇ ਦੂਜਿਆਂ ਪ੍ਰਤੀ ਤੁਹਾਡੇ ਪਿਆਰ ਦਾ ਪ੍ਰਗਟਾਵਾ ਵੀ ਹੋ ਸਕਦਾ ਹੈ ਜੋ ਬਾਅਦ ਵਿੱਚ ਅਪਰਾਧੀ ਦੇ ਹੱਥੋਂ ਸ਼ਿਕਾਰ ਹੋ ਸਕਦੇ ਹਨ। ਪਰ ਪੌਲਸ ਸਪੱਸ਼ਟ ਹੈ, ਸਾਨੂੰ ਬੁਰਾਈ ਦੇ ਜਵਾਬ ਵਿੱਚ ਅਸੀਸ ਦੇਣੀ ਚਾਹੀਦੀ ਹੈ। ਨਤੀਜਾ ਕੀ ਹੈ, ਤੁਸੀਂ ਇਸ ਨੂੰ ਆਇਤ 20 ਦੇ ਅੰਤ ਵਿੱਚ ਦੇਖ ਸਕਦੇ ਹੋ। ਸਾਡੇ ਦੁਸ਼ਮਣ ਨੂੰ ਅਸੀਸ ਦੇਣ ਨਾਲ ਉਹਨਾਂ ਦੇ ਸਿਰਾਂ 'ਤੇ ਬਲ ਦੇ ਘੋੜਿਆਂ ਦਾ ਢੇਰ ਲਗਾ ਦੇਵੇਗਾ। ਜਾਂ ਅਸੀਂ ਜਦੋਂ ਉਹਨਾਂ ਨੂੰ ਅਸੀਸ ਦਿੰਦੇ ਹਾਂ ਤਾਂ ਉਹਨਾਂ ਦੇ ਸਿਰ ਦੇ ਉੱਤੇ ਬਲ ਦੇ ਘੋੜਿਆਂ ਦਾ ਜਿਹੜਾ ਢੇਰ ਲਗਾ ਦਿੰਦੇ ਹਾਂ। ਇਸ ਨੂੰ ਦੋ ਬਿਲਕੁਲ ਵੱਖ ਵੱਖ ਤਰੀਕਿਆਂ ਵਿੱਚੋਂ ਇੱਕ ਵਿੱਚ ਸਮਝਿਆ ਗਿਆ ਹੈ। ਜਾਂ ਤਾਂ ਪੌਲਸ ਦਾ ਮਤਲਬ ਹੈ ਕਿ ਉਹਨਾਂ ਦਾ ਨਿਰਣਾ ਵਧੇਰੇ ਸਖ਼ਤ ਹੋਵੇਗਾ ਕਿਉਂਕਿ ਤੁਸੀਂ ਉਹਨਾਂ ਨੂੰ ਬੁਰਾਈ ਦੇ ਬਦਲੇ ਅਸੀਸ ਦਿੱਤੀ ਹੈ ਅਤੇ ਉਹਨਾਂ ਨੂੰ ਤੋਬਾ ਵੱਲ ਨਹੀਂ ਲਿਜਾਇਆ ਗਿਆ ਹੈ, ਸਗੋਂ ਉਹਨਾਂ ਦੇ ਕਠੋਰ ਦਿਲ ਵਿੱਚ ਜਾਰੀ ਰੱਖਿਆ ਗਿਆ ਹੈ। ਜਾਂ ਕਿਉਂਕਿ ਪ੍ਰਾਚੀਨ ਨੇੜੇ ਪੂਰਬ ਵਿੱਚ ਬਲ ਦੇ ਘੋੜੇ ਅਕਸਰ ਤੋਬਾ ਨਾਲ ਜੁੜੇ ਹੋਏ ਸਨ, ਪੌਲਸ ਕਹਿ ਰਿਹਾ ਹੈ ਕਿ ਬੁਰਾਈ ਦੇ ਜਵਾਬ ਵਿੱਚ ਤੁਹਾਡਾ ਆਸ਼ੀਰਵਾਦ ਉਹਨਾਂ ਨੂੰ ਸ਼ਰਮਿੰਦਾ ਕਰੇਗਾ ਅਤੇ ਉਹਨਾਂ ਨੂੰ ਤੋਬਾ ਵੱਲ ਲੈ ਜਾਵੇਗਾ। ਦੋਵਾਂ ਲਈ ਚੰਗੀਆਂ ਦਲੀਲਾਂ ਦਿੱਤੀਆਂ ਜਾ ਸਕਦੀਆਂ ਹਨ। ਇਹ ਜੋ ਵੀ ਹੋਵੇ, ਇਹ ਇਸ ਤੱਥ ਨੂੰ ਨਹੀਂ ਬਦਲਦਾ ਕਿ ਤੁਸੀਂ ਬੁਰਾਈ ਦੇ ਬਦਲੇ ਅਸੀਸ ਦੇਣੀ ਹੈ। ਇਹ ਫਿਰ ਇੱਕ ਉੱਚਾ ਸੱਦਾ ਹੈ, ਇੱਕ ਮੁਸ਼ਕਲ ਸੱਦਾ, ਇੱਕ ਮਹਿੰਗਾ ਕੁਰਬਾਨੀ ਵਾਲਾ ਸੱਦਾ। ਸਾਡਾ ਪਾਪੀ ਪਤੀਤ ਸੁਭਾਅ ਹਮਲਾ ਹੋਣ 'ਤੇ ਹਮਲਾ ਕਰਨਾ ਚਾਹੁੰਦਾ ਹੈ, ਨਿਆਂ ਚਾਹੁੰਦਾ ਹੈ, ਦਇਆ ਨਹੀਂ। ਸਗੋਂ ਸਾਡੇ ਨਾਲ ਗਲਤ ਕੀਤਾ ਜਾਂਦਾ ਹੈ ਤਾਂ ਈਸਾਈ ਜੀਵਨ ਜਿਉਣਾ ਬਹੁਤ ਮੁਸ਼ਕਲ ਹੁੰਦਾ ਹੈ। ਪਰ ਚਰਚ ਦਾ ਫਰਜ਼ ਸਪੱਸ਼ਟ ਹੈ, ਆਇਤ 21, ਬੁਰਾਈ ਤੋਂ ਨਾ ਹਾਰੋ ਸਗੋਂ ਚੰਗਿਆਈ ਨਾਲ ਬੁਰਾਈ ਨੂੰ ਹਰਾਓ। ਬੁਰਾਈ ਨਾਲ ਨਜਿੱਠਣ ਦੀ ਗੱਲ ਆਉਂਦੀ ਹੈ ਤਾਂ ਰਾਜ ਦਾ ਇੱਕ ਵੱਖਰਾ ਫਰਜ਼ ਹੈ, ਅਸੀਂ ਅਗਲੇ ਹਫ਼ਤੇ ਦੇਖਾਂਗੇ। ਕਈ ਵਾਰ ਅਸੀਂ ਚਰਚ ਨੂੰ ਦਿੱਤੀ ਗਈ ਫਰਜ਼ ਨੂੰ ਰਾਜ 'ਤੇ ਲਾਗੂ ਕਰਦੇ ਹਾਂ, ਕਈ ਵਾਰ ਅਸੀਂ ਰਾਜ ਨੂੰ ਦਿੱਤੀ ਗਈ ਫਰਜ਼ ਨੂੰ ਚਰਚ 'ਤੇ ਲਾਗੂ ਕਰਦੇ ਹਾਂ। ਦੋਵੇਂ ਸਾਨੂੰ ਉਹਨਾਂ ਥਾਵਾਂ 'ਤੇ ਲੈ ਜਾਣਗੇ ਜਿੱਥੇ ਅਸੀਂ ਨਹੀਂ ਹੋਣਾ ਚਾਹੁੰਦੇ। ਚਰਚ ਨੂੰ ਦਿੱਤੇ ਗਏ ਫਰਜ਼ ਆਇਤ 21 ਵਿੱਚ ਸਪੱਸ਼ਟ ਹੈ, ਬੁਰਾਈ ਤੋਂ ਨਾ ਹਾਰੋ ਪਰ ਚੰਗਿਆਈ ਨਾਲ ਬੁਰਾਈ ਨੂੰ ਹਰਾਓ। ਬੁਰਾਈ ਦਾ ਸਾਹਮਣਾ ਕਰਨ ਅਤੇ ਚਰਚ ਦੇ ਨਿਪਟਾਰੇ ਵਿੱਚ ਸੰਦ ਪਿਆਰ ਹੈ। ਜਦੋਂ ਤੁਹਾਡਾ ਸਾਥੀ ਤੁਹਾਡੇ ਪ੍ਰਤੀ ਪੂਰੀ ਤਰ੍ਹਾਂ ਗੈਰ ਵਾਜਬ ਹੁੰਦਾ ਹੈ, ਜਦੋਂ ਤੁਹਾਡੇ ਪ੍ਰਤੀ ਹਮਲਾ ਕਰਦੇ ਹਨ, ਜਦੋਂ ਤੁਹਾਡੇ ਨਾਲ ਵਿਤਕਰਾ ਕਰਦੇ ਹਨ, ਤੁਸੀਂ ਜਵਾਬ ਵਿੱਚ ਹਮਲਾ ਨਹੀਂ ਕਰਦੇ ਤਾਂ ਤੁਸੀਂ ਅਸੀਸ ਦੇਣ ਦੀ ਕੋਸ਼ਿਸ਼ ਕਰਦੇ ਹੋ। ਜਦੋਂ ਸੋਸ਼ਲ ਮੀਡੀਆ 'ਤੇ ਕੋਈ ਭੱਦੀ ਟਿੱਪਣੀ ਕੀਤੀ ਜਾਂਦੀ ਹੈ ਤਾਂ ਤੁਸੀਂ ਕਿਸੇ ਤਰ੍ਹਾਂ ਜਵਾਬ ਨਹੀਂ ਦਿੰਦੇ। ਮੈਨੂੰ ਲੱਗਦਾ ਹੈ ਕਿ ਕੁਝ ਈਸਾਈ ਇਹ ਨਹੀਂ ਸੋਚਦੇ ਕਿ ਜਦੋਂ ਅਸੀਂ ਔਨਲਾਈਨ ਹੁੰਦੇ ਹਾਂ ਤਾਂ ਪੌਲਸ ਦੀਆਂ ਨਸੀਹਤਾਂ ਮਾਇਨੇ ਰੱਖਦੀਆਂ ਹਨ, ਤਾਂ ਅਸੀਂ ਸੱਚਾਈ ਦਾ ਬਚਾਅ ਕਰਦੇ ਹਾਂ। ਹਾਂ, ਸਾਨੂੰ ਵਿਸ਼ਵਾਸ ਲਈ ਲੜਨਾ ਹੈ, ਸਾਨੂੰ ਗਲਤੀ ਅਤੇ ਪਾਪ ਨੂੰ ਪੁਕਾਰਨਾ ਚਾਹੀਦਾ ਹੈ, ਪਰ ਜਿਸ ਢੰਗ ਨਾਲ ਅਸੀਂ ਇਹ ਕੰਮ ਕਰਦੇ ਹਾਂ ਉਹ ਮਾਇਨੇ ਰੱਖਦਾ ਹੈ। ਸਾਨੂੰ ਅਸੀਸ ਦੇਣੀ ਚਾਹੀਦੀ ਹੈ, ਸਾਨੂੰ ਪਿਆਰ ਕਰਨਾ ਹੈ। ਮੈਂ ਪਿਆਰ ਨਾਲ ਬੁਰਾਈ 'ਤੇ ਕਾਬੂ ਪਾਉਣ ਦੇ ਇੱਕ ਜਾਣੇ ਪਛਾਣੇ ਦ੍ਰਿਸ਼ਟਾਂਤ ਨਾਲ ਸਥਾਪਿਤ ਕਰਦਾ ਹਾਂ। ਜਿਮ ਐਲੀਅਟ ਅਤੇ 4 ਹੋਰ ਮਿਸ਼ਨਰੀ ਇਕਵਾਡੋਰ ਵਿੱਚ ਇੱਕ ਕਬੀਲੇ ਤੱਕ ਮਸੀਹ ਲਈ ਪਹੁੰਚਣ ਦੀ ਕੋਸ਼ਿਸ਼ ਕਰਦੇ ਹੋਏ ਮਾਰੇ ਗਏ ਸਨ। ਇੱਕ ਪਹੁੰਚ ਤੋਂ ਬਾਹਰ ਲੋਕਾਂ ਦਾ ਸਮੂਹ ਸੀ। ਜਿਮ ਦੀ ਪਤਨੀ ਅਤੇ ਹੁਣ ਵਿਧਵਾ ਐਲੀਅਟ ਨੇ ਕੀ ਕੀਤਾ, ਸਮੇਂ ਦੇ ਨਾਲ ਉਹ ਕੁਝ ਹੋਰ ਵਿਧਵਾਵਾਂ ਦੇ ਨਾਲ ਉਸ ਕਬੀਲੇ ਵਿੱਚ ਵਾਪਸ ਚਲੀ ਗਈ। ਉਹ ਆਪਣੇ ਪਤੀ ਦੀ ਮੌਤ ਦਾ ਬਦਲਾ ਲੈਣ ਲਈ ਹਥਿਆਰਬੰਦ ਕਿਰਾਏਦਾਰਾਂ ਨਾਲ ਨਹੀਂ ਆਈਆਂ। ਉਹ ਪਿਆਰ, ਦਿਆਲਤਾ ਅਤੇ ਮਾਫ਼ੀ ਅਤੇ ਖੁਸ਼ਖਬਰੀ ਲੈ ਕੇ ਆਈਆਂ। ਜਵਾਬ ਵਿੱਚ ਉਸ ਕਬੀਲੇ ਤੋਂ ਮਸੀਹ ਵਿੱਚ ਪਰਿਵਰਤਨ ਹੋਏ, ਜਿਸ ਵਿੱਚ ਇੱਕ ਆਦਮੀ ਵੀ ਸ਼ਾਮਲ ਸੀ ਜਿਸ ਨੇ ਮਿਸ਼ਨਰੀਆਂ ਵਿੱਚੋਂ ਇੱਕ ਨੂੰ ਮਾਰ ਦਿੱਤਾ ਸੀ। ਈਸਾਈ ਧਰਮ ਉਸ ਕਬੀਲੇ ਵਿੱਚ ਫੈਲਣਾ ਸ਼ੁਰੂ ਹੋਇਆ। ਐਲੀਅਟ ਅਤੇ ਉਸਦੇ ਦੋਸਤ ਬੁਰਾਈ ਦੇ ਸ਼ਿਕਾਰ ਸਨ। ਉਹਨਾਂ ਨੇ ਖੁਦ ਦੁੱਖ ਝੱਲੇ। ਜਵਾਬ ਵਿੱਚ ਉਹਨਾਂ ਨੇ ਚਰਖ ਦੇ ਨਿਪਟਾਰੇ ਵਿੱਚ ਸੰਦ ਅਰਥਾਤ ਪਿਆਰ ਅਤੇ ਉਹਨਾਂ ਨੂੰ ਉਹਨਾਂ ਨੇ ਬੁਰਾਈ 'ਤੇ ਕਾਬੂ ਪਾਇਆ। ਅਤੇ ਪਿਆਰ ਕੀ ਹੈ? ਪੌਲੁਸ ਨੇ ਸਾਨੂੰ ਕੋਈ ਪਰਿਭਾਸ਼ਾ ਨਹੀਂ ਦਿੱਤੀ, ਉਸਨੇ ਪਿਆਰ ਨੂੰ ਕਾਰਜ ਵਿੱਚ ਦਰਸਾਇਆ ਹੈ। ਮਸੀਹ ਵਿੱਚ ਭਰਾਵਾਂ ਅਤੇ ਭੈਣਾਂ ਵਿਚਕਾਰ ਪਿਆਰ, ਭੈਣਾਂ ਭਰਾਵਾਂ ਅਤੇ ਚਰਚ ਵਿੱਚ ਪਿਆਰ ਹੋਣਾ ਚਾਹੀਦਾ, ਅਤੇ ਉਹ ਪਿਆਰ ਜੋ ਚਰਚ ਤੋਂ ਬਾਹਰ ਵਾਲਿਆਂ ਨਾਲ ਵੀ ਹੋਵੇ। ਸੋ ਚਰਚ ਦੇ ਵਿੱਚ ਇੱਕ ਦੂਜੇ ਨਾਲ ਪਿਆਰ ਹੋਣਾ ਚਾਹੀਦਾ ਅਤੇ ਬਾਹਰ ਵੀ ਸਾਰਿਆਂ ਨਾਲ ਪਿਆਰ ਹੋਣਾ ਚਾਹੀਦਾ, ਭਾਵੇਂ ਉਹ ਬੁਰਾਈ ਕਰਨ ਚਰਚ ਤੋਂ ਬਾਹਰ। ਉਸਨੇ ਜੋ ਦੱਸਿਆ ਹੈ ਉਸ ਅਨੁਸਾਰ ਜੀਣਾ ਮੁਸ਼ਕਿਲ ਹੈ, ਪਰ ਅਸੀਂ ਯਕੀਨਨ ਸਹਿਮਤ ਹੋ ਸਕਦੇ ਹਾਂ ਕਿ ਇਹ ਮਜ਼ਬੂਤ ਕਰਨ ਵਾਲਾ ਹੈ ਅਤੇ ਇਹ ਪਵਿੱਤਰ ਆਤਮਾ ਦੀ ਮਦਦ ਨਾਲ ਉਸ ਦੀ ਸ਼ਕਤੀ ਨਾਲ ਕੋਸ਼ਿਸ਼ ਕਰਨ ਦੇ ਯੋਗ ਹੈ। ਆਓ ਪ੍ਰਾਰਥਨਾ ਕਰੀਏ। ਆਮੀਨ।